ਸੋ ਇਸ ਕਰਕੇ ਇਹ ਤਾਂ ਹੈ ਕਿ ਜਿਹੜੀ ਸਾਹਮਣੇ ਚੀਜ਼, ਬਾਕੀ ਹੋਰ ਸਿੰਘਾਂ ਨੂੰ ਬਹੁਤ ਤੰਗ ਕਰਦਾ, ਜਿਹੜੇ ਅਭਿਆਸੀ ਉਹਨਾਂ ਨੂੰ ਤੰਗ ਕਰਦਾ, ਉਹ ਆ ਕੇ ਦੱਸ ਦਿੰਦੇ ਨੇ ਮੈਨੂੰ ਤੰਗ ਕਰਦਾ, ਪਰ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਰੱਖ ਲੈਂਦੇ ਨੇ ਆਪਣੇ ਪਿਆਰਿਆਂ ਨੂੰ। ਇਸ ਕਰਕੇ ਜਿਸ ਵੇਲੇ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਜਗਨਨਾਥ ਦੇ ਪੰਡਤਾਂ ਨੂੰ ਆ ਗਗਨਮੈ ਥਾਲ ਰਵਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਵਾਲਾ ਸ਼ਬਦ ਸੁਣਾ ਕੇ ਉਪਦੇਸ਼ ਦੇ ਕੇ ਮੰਗੂ ਮੱਟ ਤੋਂ ਆਏ ਤਾਂ ਸਮੁੰਦਰ ਦੇ ਕਿਨਾਰੇ ਬੜੀ ਭਿਆਨਕ ਉਜਾੜ ਵਿਖੇ ਜਾ ਬੈਠੇ। ਉਸ ਵੇਲੇ ਕਲਯੁਗ ਨੇ ਵਿਚਾਰਿਆ ਕਿ ਮੇਰੇ ਰਾਜ ਵਿੱਚ ਇਹ ਅਵਤਾਰ ਰੂਪ ਗੁਰੂ ਨਾਨਕ ਦੀ ਆਏ ਨੇ, ਇਹਨਾਂ ਨੂੰ ਮੈਂ ਆਪਣੇ ਵੱਸ 'ਚ ਕਰ ਲਾਂ। ਗੁਰੂ ਸਾਹਿਬ ਨੂੰ ਆਪਣੇ ਵਸੀਕਾਰ ਕਰਨ ਵਾਸਤੇ ਕਲਯੁਗ ਨੇ ਗੇਰੂ ਰੰਗ ਵਰਗੀ ਬੜੀ ਲਾਲ ਰੰਗ ਦੀ ਹਨੇਰੀ ਚਲਾਤੀ। ਉਹਦੇ ਕਰਕੇ ਸਾਰਾ ਆਕਾਸ਼ ਕੰਕਰਾਂ ਨਾਲ ਧੂੜੀ ਨਾਲ ਭਰ ਗਿਆ ਤੇ ਜ਼ਮੀਨ ਚੋਂ ਕਿੰਨੇ ਹੀ ਬ੍ਰਿਛ ਪੱਟੇ ਗਏ। ਇਹ ਸੂਰਜ ਪ੍ਰਕਾਸ਼ ਜਿਵੇਂ ਆਉਂਦਾ, ਬਿਰਖ ਚਲੇ ਜੇ ਸੰਗ ਉੜ ਹੋਇਓ ਤੇ ਮੇਰੇ ਗੁਬਾਰ ਹਾਥ ਪਸਾਰ ਨਾ ਸੂਝਈ ਦੁੱਖ ਬਹੁ ਦੇਵਨਹਾਰ। ਫਿਰ ਇਹੋ ਜਿਹੀ ਹਾਲਤ ਦੇਖ ਕੇ ਭਾਈ ਮਰਦਾਨੇ ਨੇ ਡਰ ਕੇ ਕਿਹਾ, ਮਹਾਰਾਜ ਕਿੱਥੇ ਲਿਆ ਮਾਰਿਆ, ਹੁਣ ਤਾਂ ਜਿਉਣ ਦੀ ਕੋਈ ਉਮੀਦ ਵੀ ਨਹੀਂ। ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਕੋਈ ਫਿਕਰ ਨਾ ਕਰ, ਤੈਨੂੰ ਕੁਛ ਨਹੀਂ ਹੋਣ ਲੱਗਿਆ, ਆਰਾਮ ਨਾਲ ਬੈਠਾ ਰਹਿ। ਇਹਨੇ ਨੂੰ ਕਲਯੁਗ ਦੈਂਤਾਂ ਵਾਲਾ ਭਿਆਨਕ ਰੂਪ ਧਾਰਨ ਕਰਕੇ ਆਇਆ, ਬਹੁਤ ਉੱਚਾ ਆਕਾਰ ਬਣਾ ਕੇ, ਪਤਾਲ ਐਡੇ ਪਤਾਲ ਤੱਕ ਪੈਰ ਲੰਬੇ, ਕਾਲਾ ਰੂਪ, ਭਿਆਨਕ ਦੰਦ, ਬੜੇ ਬੜੀਆਂ ਨੱਕ ਤੇ ਕੰਨ ਤੇ ਜਿਹੜਾ ਡਰਾਵਣਾ ਭਿਆਨਕ ਰੂਪ ਬਣਾ ਕੇ ਆਇਆ। ਅਜਿਹਾ ਭਿਆਨਕ ਰੂਪ ਦੇਖ ਕੇ ਭਾਈ ਮਰਦਾਨੇ ਨੇ ਕਿਹਾ, ਹੁਣ ਤਾਂ ਨਹੀਂ ਬਚਦੇ ਮਹਾਰਾਜ, ਆਹ ਤਾਂ ਖਾ ਜਾਏਗਾ ਆਪਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਾ ਵਾਹਿਗੁਰੂ ਵਾਹਿਗੁਰੂ ਕਰ, ਇਹ ਵੱਡਾ ਕਿ ਵਾਹਿਗੁਰੂ ਵੱਡਾ? ਕਹਿੰਦੇ, ਮਹਾਰਾਜ ਵਾਹਿਗੁਰੂ ਵੱਡਾ, ਇਹ ਕੀ ਕਹਿਣ ਲੱਗਿਆ ਤੈਨੂੰ? ਭਾਈ ਮਰਦਾਨਾ ਤਾਂ ਮੂੰਹ ਤੇ ਕਹਿੰਦੇ ਕੱਪੜਾ ਪਾ ਕੇ ਨਾ ਲੰਮਾ ਪੈ ਕੇ ਵਾਹਿਗੁਰੂ 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 ਕਰੀ ਗਿਆ। ਐਸਾ ਹੀ ਅੱਗੇ ਚੱਲ ਕੇ ਸੂਰਜ ਪ੍ਰਕਾਸ਼ ਦੀ ਕਥਾ 'ਚ ਫਿਰ ਆਵੇਗਾ ਵੀ। ਫਿਰ ਕਲਯੁਗ ਅਗਨੀ ਵਾਲਾ ਭੇਖ ਧਾਰ ਕੇ ਆਇਆ, ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ, ਪੱਥਰਾਂ ਦੇ ਸਮਾਨ ਗੜਿਆਂ ਦੀ ਵਰਖਾ ਕਰਤੀ। ਪਰ ਜਿੱਥੇ ਸਤਿਗੁਰੂ ਬੈਠੇ ਉੱਥੇ ਗੜੇ ਨਾ ਪਏ, ਕਿਉਂਕਿ ਗੁਰਾਂ ਦੀ ਤਾਂ ਸ਼ਕਤੀ ਬਹੁਤ ਜ਼ਿਆਦਾ ਹੈ। ਫਿਰ ਉਹ ਹਟ ਗਿਆ। ਫਿਰ ਉਹਨੇ ਮਨੁੱਖ ਦਾ ਰੂਪ ਧਾਰਨ ਕਰਕੇ ਹੱਥ ਵਿੱਚ, ਸੋ ਇਸ ਪ੍ਰਕਾਰ ਆਪਣਾ ਕਲਯੁਗ ਦਾ ਭਿਆਨਕ ਸਮਾਂ ਜਾਣ ਕੇ, ਸੋ ਜੀਵ ਜੀ ਹੱਥ 'ਚ ਫੜ ਕੇ ਆਇਆ, ਵਿਕਾਰੀ ਜਿਹਾ ਹੋ ਕੇ। ਕਹਿੰਦਾ, ਮੇਰੇ ਸਮੇਂ ਵਿੱਚ ਲੋਕ ਜਾਂ ਤਾਂ ਖਾਣ ਪੀਣ 'ਚ ਲੱਗੇ ਹੋਣਗੇ ਜਾਂ ਵਿਕਾਰਾਂ 'ਚ ਲੱਗੇ ਹੋਣਗੇ। ਇਸ ਤਰ੍ਹਾਂ ਦਾ ਰੂਪ ਬਣਾਇਆ ਫਿਰ ਮਹਾਰਾਜ ਅੱਗੇ। ਮਹਾਰਾਜ ਕਹਿੰਦੇ, ਇਹ ਰੂਪ ਕਿਉਂ ਧਾਰਨ ਕੀਤਾ? ਕਹਿੰਦੇ, ਮਹਾਰਾਜ ਮੇਰਾ ਕਲਯੁਗ ਦਾ ਸਮਾਂ ਹੀ ਐਸਾ ਹੈ, ਸੋ ਆਪ ਮੇਰੇ ਸਮੇਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਅਵਤਾਰ ਆਏ ਹੋ, ਇਸ ਕਰਕੇ ਮੈਂ ਤੁਹਾਡੇ ਕੋਲ ਆਇਆ, ਭੇਟਾ ਲੈ ਲਓ। ਸੋ ਮੇਰੀ ਸ੍ਰਿਸ਼ਟੀ ਜਿਵੇਂ ਸਾਰੇ ਮਨੁੱਖ ਦੋ ਇੰਦਰੀਆਂ ਦੇ ਵਸੀਕਾਰ ਨੇ, ਮੈਂ ਰੂਪ ਧਾਰ ਕੇ ਆਪ ਨੂੰ ਛੱਲਣ ਵਾਸਤੇ ਆ ਗਿਆ, ਪਰ ਮੈਂ ਬੜਾ ਭਾਰੀ ਗੁਨਾਹ ਕੀਤਾ, ਆਪ ਦਾ ਬਿਰਦ ਬਖਸ਼ਣ ਆ ਰਿਹਾ, ਮੈਨੂੰ ਬਖਸ਼ ਲਓ। ਕਰਤਾਰ ਵਿੱਚ ਤੇ ਆਪ ਵਿੱਚ ਕੋਈ ਭੇਦ ਨਹੀਂ ਹੈ, ਮੇਰੀ ਭੇਟਾ ਲੈ ਕੇ ਮੈਨੂੰ ਕਰਤਾਰਥ ਕਰੋ। ਆਪ ਜੀ ਹੁਕਮ ਦਿਓ ਤਾਂ ਬੜੇ ਸੁੰਦਰ ਮੰਦਰ ਆਪ ਜੀ ਵਾਸਤੇ ਰਚ ਦਿੰਦਾ, ਹੋਰ ਸਾਰਾ ਕੁਛ ਦੇ ਦਿੰਦਾ, ਕਿੰਨੀਆਂ ਭੇਟਾਂ ਵਾਰ ਵਾਰ ਦਿੰਦਾ। ਪਰ ਸਤਿਗੁਰੂ ਕਹਿੰਦੇ ਨੇ, ਨਾ ਅਸੀਂ ਕੁਛ ਨਹੀਂ ਲੈਣਾ, ਇਹ ਕਲਯੁਗ ਤੂੰ ਤਾਂ ਇੱਟਾਂ ਦੇ ਸੁੰਦਰ ਮੰਦਰ ਬਣਵਾ ਕੇ ਦਿੰਦਾ, ਪਰ ਅਸੀਂ ਤਾਂ ਕਹਿੰਦੇ ਹਾਂ ਵੀ ਜੇ ਤੂੰ ਬਹੁਤ ਵਧੀਆ ਮੰਦਰ ਵੀ ਬਣਾ ਕੇ ਦੇਵੇਂ ਤਾਂ ਵੀ ਅਸੀਂ ਕਹਿੰਦੇ, ਹਰ ਬਿਨ ਜੀਓ ਜਲ ਬਲ ਜਾਓ, ਇਹ ਰਹਾਓ ਦੀ ਪੰਕਤੀ ਹੈ। ਕਹਿੰਦੇ, ਅਸੀਂ ਤਾਂ ਕਹਿੰਦੇ ਹਾਂ ਵਾਹਿਗੁਰੂ ਨਾਮ ਜਪੇ ਤੋਂ ਬਿਨਾਂ ਇਹ ਜੀਵ ਜਲ ਬਲ ਜਾਓ ਤਾਂ ਭਾਵ ਸੜ ਬਲ ਜਾ ਰਿਹਾ, ਨਿਸਫਲ ਜਾ ਰਿਹਾ। ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਓ, ਮੈਂ ਆਪਣੇ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪੁੱਛਿਆ ਤੇ ਵਿਚਾਰ ਕੇ ਵੀ ਵੇਖਿਆ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਸੁੱਖਾਂ ਦੀ ਥਾਂ ਨਹੀਂ, ਇਹ ਮੈਂ ਨਿਸ਼ਚਾ ਮਨ 'ਚ ਕੀਤਾ। ਸੋ ਇਸ ਕਰਕੇ ਸਤਿਗੁਰੂ ਨੇ ਸ਼ਬਦ ਪ੍ਰਾਰੰਭ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਇਹਦੀ ਪ੍ਰਾਪਤੀ ਹੁੰਦੀ ਹੈ। ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ, ਰਾਗ ਸ੍ਰੀ ਰਾਗ, ਕਿਉਂਕਿ ਇਹ ਰਾਗ ਹੈ। ਕਈ ਰਾਗਣੀਆਂ ਹੁੰਦੀਆਂ ਨੇ, ਜਿਵੇਂ ਸੋਠ ਠੱਠੇ ਸਿਆਰੀ ਲੱਗਣ ਕਰਕੇ ਰਾਗਣੀ ਬਣ ਜਾਂਦੀ ਹੈ। ਫਿਰ ਜੇ ਲਿਖਿਆ ਹੋਵੇ ਰਾਗ ਸੋਰਠ ਤਾਂ ਰਾਗ ਵੀ ਬਣਦਾ। ਉਹਦੇ 'ਚ ਮੈਂ ਪੁੱਛਿਆ ਰਾਗੀ ਸਿੰਘਾਂ ਨੂੰ ਵੀ ਸੋਰਠ ਰਾਗ ਅਤੇ ਰਾਗਣੀ ਦਾ ਕਿੰਨਾ ਕੁ ਫਰਕ ਹੈ। ਕਈ ਰਾਗੀਆਂ ਨੂੰ ਪੁੱਛਦਿਆਂ ਕਹਿੰਦੇ ਸਾਨੂੰ ਤਾਂ ਪਤਾ ਨਹੀਂ। ਪਰ ਇੱਕ ਬਹੁਤ ਪੁਰਾਣੇ ਰਾਗੀ ਸੀ, ਬਜ਼ੁਰਗ ਸਿਆਣੇ, ਉਹ ਕਹਿੰਦੇ ਭਾਈ ਮੈਂ ਦੱਸਦਾ, ਇਹ ਇੱਕ ਸੁਰ ਦਾ ਫਰਕ ਹੈ ਸਿਰਫ। ਇੱਕ ਸੁਰ ਬਦਲ ਦਈਏ ਤਾਂ ਰਾਗਣੀ ਬਣ ਜਾਂਦੀ ਹੈ, ਅਤੇ ਜੇ ਉਹ ਸੁਰ ਦੂਜੀ ਲਾ ਦਈਏ ਤਾਂ ਉਹਦੇ ਨਾਲ ਰਾਗ ਬਣ ਜਾਂਦਾ ਕੋਮਲ ਸੁਰ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਅੱਗੇ ਤਾਂਹੀਓ ਲਿਖਿਆ ਰਾਗ, ਸ੍ਰੀ ਰਾਗ, ਮਹੱਲਾ ਪਹਿਲਾ। ਹੁਣ ਪਹਿਲਾ ਏਕ ਆ ਇੱਕ ਵੀ ਲਿਖਿਆ ਅਤੇ ਪਹਿਲਾ ਅੱਖਰਾਂ 'ਚ ਵੀ ਲਿਖਿਆ। ਇਹ ਇਸ ਕਰਕੇ ਲਿਖਿਆ, ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਭਾਈ ਕੋਈ ਇਹ ਨਾ ਕਹੇ ਕਿ ਰਾਗ ਸ੍ਰੀ ਰਾਗ ਮਹੱਲਾ ਇੱਕ, ਕੋਈ ਇੱਕ ਨਾ ਕਹਿਣ ਲੱਗ ਜੇ। ਇਸ ਕਰਕੇ ਗੁਰਾਂ ਨੇ ਪਹਿਲਾ ਲਿਖਿਆ, ਮਹੱਲਾ ਪਹਿਲਾ, ਘਰ ਪਹਿਲਾ। ਇਹ ਸ਼ਬਦ ਪਹਿਲੇ ਘਰ ਸੁਰ ਤਾਰ 'ਚ ਗਾਉਣ ਦਾ ਹੁਕਮ ਹੈ। ਹੁਣ ਪਹਿਲਾ ਜਿਹੜਾ ਘਰ ਹੈ ਅਤੇ 12 ਮਾਤਰਾ ਅਤੇ 11 ਮਾਤਰਾ ਦਾ ਫਰਕ ਹੁੰਦਾ ਥੋੜ੍ਹਾ ਜਿਹਾ। ਫਿਰ ਇਹ ਵੀ ਪੁੱਛਣਾ ਪੈਂਦਾ ਕਿ 12 ਮਾਤਰਾ 'ਚ ਗਾਉਣਾ ਇੱਕ ਤਾਲੇ 'ਚ ਗਾਉਣਾ ਜਾਂ 12 ਮਾਤਰਾ 'ਚ, ਕਿਉਂਕਿ ਘਰ 12ਵਾਂ ਜੇ ਲਿਖਿਆ ਹੋਵੇ ਤਾਂ 12 ਮਾਤਰਾ 'ਚ ਗਾਈਦਾ, ਘਰ ਪਹਿਲਾਂ ਲਿਖਿਆ ਹੋਵੇ ਤਾਂ 11 ਮਾਤਰਾ 'ਚ ਗਾਈਦਾ। ਇਸ ਕਰਕੇ ਘਰ ਪਹਿਲਾਂ ਜਿੱਥੇ ਆ ਜਾਏ, ਕਿਉਂਕਿ ਜਿਹੜੀਆਂ 2 ਨਾਲ ਕੱਟੇ ਜਾਣ ਜਿਵੇਂ 6 ਹੈ, 8 ਹੈ, 10 ਹੈ, 12 ਹੈ, 14 ਹੈ, 16 ਹੈ, ਇਹ ਹਲੇ ਥੋੜ੍ਹੇ ਜਿਹੇ ਸੌਖੇ ਆ ਗਾਉਣੇ ਰਾਗ। ਜਿਹੜੇ ਰਾਗ 7 ਮਾਤਰਾ 'ਚ ਹੈ, 9 ਮਾਤਰਾ 'ਚ ਹੈ, 11 ਮਾਤਰਾ 'ਚ ਹੈ, 14 ਮਾਤਰਾ 'ਚ ਹੈ, 17ਵਾਂ ਘਰ ਹੈ, 17ਵੇਂ ਘਰ ਨੂੰ ਤਾਂ ਕੋਈ ਗਾਉਂਦਾ ਹੀ ਨਹੀਂ ਨਾ। ਉਹ ਤਾਂ ਬਾਬਾ ਆਤਰ ਸਿੰਘ ਮਸਤੂਆਂ ਵਾਲਿਆਂ ਨੇ ਗਾਇਆ ਸੀ ਇੱਕ ਵਾਰੀ ਰਾਗੀਆਂ ਨੂੰ ਸੁਣਾ ਕੇ। ਇਸ ਕਰਕੇ ਇਹ ਘਰ ਗਾਉਣੇ ਔਖੇ ਹੁੰਦੇ ਨੇ, ਹੈ ਬੜੇ ਆਨੰਦਮਈ ਪਰ ਗਾਉਣੇ ਬਹੁਤ ਔਖੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਲਯੁਗ ਨੂੰ ਕਹਿੰਦੇ ਨੇ ਕਿ, ਜਾਂ ਅਥਵਾ ਐਸਾ ਵੀ ਕਹਿੰਦੇ ਕਿ ਸੰਗਤ ਲਈ ਵੀ ਇਹ ਉਪਦੇਸ਼ ਕੀਤਾ ਮਹਾਰਾਜ ਨੇ, ਮੋਤੀ ਤਾਂ ਮੰਦਰ ਊਸਰਾ ਹੈ, ਸੋਨੇ ਦੀਆਂ ਇੱਟਾਂ ਹੋਣ ਅਤੇ ਸੁੱਚੇ ਮੋਤੀਆਂ ਨੂੰ ਪੀਹ ਕੇ ਉਹਨਾਂ ਦਾ ਚੂਨਾ ਬਣਿਆ ਹੋਵੇ। ਰਤਨੀ ਤਾਂ ਹੋ ਜੜਾਓ, ਇਸ ਤਰ੍ਹਾਂ ਦੇ ਮੰਦਰ ਉਸਰੇ ਹੋਏ ਹੋਣ ਵੀ ਕੰਧਾਂ ਵਿੱਚ ਰਤਨ ਦੀ ਜੜਤਕਾਰੀ ਕੀਤੀ ਹੋਵੇ। ਮੋਤੀ ਤਾਂ ਮੰਦਰ, ਊੜੇ ਨੂੰ ਦਲੈਂਕੜੇ ਲੱਗਣ ਕਰਕੇ ਉਸਰਹ ਪਾਠ ਨਹੀਂ ਕਰਨਾ, ਊ ਆਵਾਜ਼ ਆਉਂਦੀ ਊਸਰਹ। ਮੋਤੀ ਜਿਹੜੇ ਸੀ ਰਾਜੇ ਮਹਾਰਾਜੇ ਜੜਦੇ ਹੁੰਦੇ ਸੀ, ਜੇ ਕਦੇ ਮੌਕਾ ਲੱਗਿਆ ਜ਼ਿੰਦਗੀ 'ਚ ਗਵਾਲੀਅਰ ਮੱਥਾ ਟੇਕਣ ਗਏ 6ਵੇਂ ਪਾਤਸ਼ਾਹ ਦੇ ਅਸਥਾਨ 'ਤੇ, ਗੁਰਦੁਆਰਾ ਸਾਹਿਬ ਤੋਂ ਬਿਲਕੁਲ ਉਲਟ ਪਾਸੇ ਜਿੱਥੇ 52 ਰਾਜੇ ਬੰਨੇ ਹੋਏ ਸੀ ਥਮਲਿਆਂ ਨਾਲ, ਉਸ ਤੋਂ ਵੀ ਥੋੜ੍ਹਾ ਅੱਗੇ ਜਾ ਕੇ ਉੱਥੇ ਗਾਈਡ ਹੁੰਦਾ, ਉਹ ਕਿਲੇ ਦੇ ਅੰਦਰੋਂ ਲੈ ਕੇ ਜਾਂਦਾ ਦਿਖਾਉਂਦਾ ਰਾਜੇ, ਜਿੱਥੇ ਦਾਰਾ ਸ਼ਿਕੋਹ ਨੂੰ ਕੈਦ ਕੀਤਾ ਹੋਇਆ ਸੀ, ਉੱਥੇ ਮਹਿਲਾਂ ਦੇ ਅੰਦਰ ਸੀ। ਜਦੋਂ ਜਾ ਕੇ ਦੇਖਿਆ, ਬੜੇ ਖਾਨੇ ਜਿਹੇ ਬਣੇ ਹੋਏ ਕੰਧ ਦੇ ਵਿੱਚ, ਸੀਮਟਡ ਜਿਵੇਂ ਹੁੰਦੇ ਨੇ, ਅਸੀਂ ਕਿ ਇਹਦੇ ਵਿੱਚ ਕੀ ਸੀਗਾ ਲੱਗਿਆ ਹੋਇਆ। ਉਹ ਕਹਿੰਦਾ ਇਹ ਸਾਰੀ ਕੰਧ ਵਿੱਚ ਰਾਜਿਆਂ ਦੀ ਆ ਨਾ, ਰਾਜਿਆਂ ਦਾ ਮਹਿਲ ਹੋਣ ਕਰਕੇ ਹੀਰੇ ਮੋਤੀ ਜਵਾਹਰਾਤ ਆਦਿਕ ਕੰਧ ਵਿੱਚ ਜੜੇ ਹੋਏ ਸੀ ਇੱਥੇ। ਸੋ ਇਸ ਕਰਕੇ ਇਹ ਟੌਹਰ ਵਾਸਤੇ ਰਾਜੇ ਮੰਜਿਆਂ ਦੇ ਪਾਵਿਆਂ 'ਤੇ, ਜੁੱਤੀ 'ਤੇ, ਸਿਰ 'ਤੇ, ਕਿਤੇ ਆਪਣੇ ਤੀਰ 'ਤੇ, ਕਿਤੇ ਕਮਾਣ 'ਤੇ, ਕਿਤੇ ਰਾਜੇ ਆਉਂ ਲਾ ਕੇ ਆਪਣਾ ਦਿਖਾਉਂਦੇ ਸੀ, ਸਾਡੇ ਕੋਲ ਬਹੁਤ ਕੁਛ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋ ਜੜਾਓ, ਇੰਨਾ ਕੁਛ ਜੜਤਕਾਰੀ ਕੀਤੀ ਵੀ ਹੋਈ ਹੋਵੇ ਕੰਧਾਂ ਵਿੱਚ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਹੁਣ ਮਹਾਰਾਜ ਕਹਿੰਦੇ ਚਾਹੇ ਕਸਤੂਰੀ ਤੇ ਕੁੰਗੂ ਹੁੰਦਾ ਕੇਸਰ, ਅਗਰ ਚੰਦਨ ਬਾਵਨ ਚੰਦਨ ਨਾਲ ਕੰਧਾਂ ਚੰਗੀ ਤਰ੍ਹਾਂ ਲਿਪੀਆਂ ਹੋਣ, ਜਾਂ ਕਸਤੂਰੀ ਛਿੜਕੀ ਹੋਵੇ, ਕੇਸਰ ਛਿੜਕਿਆ ਹੋਵੇ, ਚੰਦਨ ਦੀਆਂ ਧੂਫਾਂ ਲਾਈਆਂ ਹੋਣ, ਅਥਵਾ ਕਸਤੂਰੀ ਛੱਤ ਨਾਲ ਕੇਸਰ ਕੰਧਾਂ ਨਾਲ ਲਿਪਿਆ ਹੋਵੇ, ਅਤੇ ਅਗਰ ਚੰਦਨ ਬਾਵਨ ਚੰਦਨ ਜਿਹੜਾ ਧਰਤੀ ਉੱਪਰ ਛਿੜਕਿਆ ਹੋਵੇ, ਜਿਹਨੂੰ ਵੇਖਦਿਆਂ ਹੀ ਜਾਂ ਮੰਦਰ ਵਿੱਚ ਪ੍ਰਵੇਸ਼ ਕਰਦਿਆਂ ਮਨ 'ਚ ਚਾਓ ਚੜ੍ਹ ਜਾਵੇ, ਦੇਖ ਕੇ ਖੁਸ਼ਬੂਆਂ ਆਉਂਦੀਆਂ ਹੋਣ, ਬੰਦਾ ਦੇਖ ਕੇ ਹੈਰਾਨ ਰਹਿ ਜਾਵੇ ਕਿ ਇੰਨਾ ਸੋਹਣਾ ਮਹਿਲ, ਇਤਨੇ ਸੁੰਦਰ ਰਾਜਿਆਂ ਦੇ ਮਹਿਲ, ਇਹ ਜ਼ਿਆਦਾਤਰ ਡੁਬਈ ਦੇ ਵਿੱਚ ਜਾਂ ਅਬੂ ਧਾਬੀ 'ਚ ਲੋਕ ਬਣਾਉਂਦੇ ਜਿਨ੍ਹਾਂ ਕੋਲ ਪੈਸਾ ਬਹੁਤ ਜ਼ਿਆਦਾ ਹੈ, ਕਿਉਂਕਿ ਉੱਥੇ ਵੀ ਇੱਕ ਵਾਰ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਉੱਥੇ ਦੇਖਿਆ ਸੀ। ਜਿਵੇਂ ਆਪਾਂ ਹਰਿਮੰਦਰ ਸਾਹਿਬ ਅੰਦਰ ਦੇਖਦੇ ਚਿੱਤਰਕਾਰੀ ਹੋਈ ਬੜੀ ਸੋਹਣੀ, ਇਸ ਤਰ੍ਹਾਂ ਸ਼ੇਖਾਂ ਦੇ ਮਹਿਲਾਂ ਦੇ ਅੰਦਰ ਸੋਨਾ ਜੜ ਕੇ ਉਹਨਾਂ ਵਿੱਚ ਹੀਰੇ ਮੋਤੀ ਜਵਾਹਰਾਤ ਆਦਿਕ ਲਾਉਂਦੇ ਨੇ। ਉਹ ਬਹੁਤ ਸੋਹਣੀ ਚਿੱਤਰਕਾਰੀ ਕਰਵਾਈ ਹੋਈ ਸੀ, ਇੱਕ ਮਹਿਲ ਵਿੱਚ ਦੇਖਣ ਦਾ ਮੌਕਾ ਮਿਲਿਆ, ਕੋਈ ਸਿੰਘ ਉੱਥੇ ਕੰਮ ਕਰਵਾ ਰਿਹਾ ਸੀ। ਇਸ ਤਰ੍ਹਾਂ ਜਿਨ੍ਹਾਂ ਕੋਲ ਬਹੁਤ ਰਾਜਿਆਂ ਮਹਾਰਾਜਿਆਂ ਕੋਲ ਪੈਸਾ ਹੁੰਦਾ ਉਹਨਾਂ ਦੇ ਘਰ ਇਸ ਤਰ੍ਹਾਂ ਹੁੰਦੇ ਨੇ, ਸੋਨੇ ਨਾਲ ਜੜੇ, ਹੀਰਿਆਂ ਨਾਲ ਜੜੇ, ਦਰਵਾਜ਼ੇ ਸੋਨੇ ਦੇ, ਇੱਥੋਂ ਤੱਕ ਵੀ ਭਾਂਡੇ ਵੀ ਸੋਨੇ ਦੇ ਸਾਰੇ। ਤਾਂ ਮਹਾਰਾਜ ਕਹਿੰਦੇ ਜੇ ਇੰਨਾ ਕੁਛ ਹੋ ਵੀ ਜਾਊਗਾ ਫਿਰ ਕੀ ਹੋਜੂ। ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੈ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ੁਭ ਮਤੀ ਤੋਂ ਭੁੱਲੇ ਹੋਏ ਕਲਯੁਗ, ਤੂੰ ਤਾਂ ਕਹਿੰਦਾ ਕਿ ਇਹਨਾਂ ਮੰਦਰਾਂ ਜਾਂ ਪਦਾਰਥਾਂ ਵੱਲ ਵੇਖ, ਪਰ ਅਸੀਂ ਕਹਿੰਦੇ ਹਾਂ ਇਹਨਾਂ ਪਦਾਰਥਾਂ ਵੱਲ ਦੇਖਣ ਕਰਕੇ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ, ਇਸ ਕਰਕੇ ਇਹ ਤੇਰਾ ਕਲਯੁਗ ਹੀ ਜਿਹੜਾ ਨਾਮ ਮਾਤਰ ਵੀ ਸਾਨੂੰ ਚੇਤੇ ਨਾ ਆਵੇ, ਕਲਯੁਗ ਦਾ ਤੇਰਾ ਸਮਾਂ ਕਿਤੇ ਐਸਾ ਨਾ ਹੋਵੇ, ਤੇਰਾ ਨਾਂ ਨਾ ਸਾਨੂੰ ਯਾਦ ਆਵੇ। ਪਰ ਅਸੀਂ ਪਰਮੇਸ਼ਰ ਨੂੰ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਮਤਾ ਇਹਨਾਂ ਪਦਾਰਥਾਂ ਨੂੰ ਵੇਖ ਕੇ ਭੁੱਲ ਜਾਈਏ, ਕਿਉਂਕਿ ਭੁੱਲੇ ਹੋਏ ਨੂੰ ਫਿਰ ਆਪ ਜੀ ਨੂੰ ਮੈਂ ਤਾਂ ਪਹਿਲਾਂ ਹੀ ਭੁੱਲਿਆ ਰਹਿੰਦਾ, ਮਨੁੱਖ ਦੀ ਹਾਲਤ ਦੱਸਣੀ ਆ ਉਹਨਾਂ ਨੇ ਤਰੀਕੇ ਨਾਲ, ਕਹਿੰਦੇ ਆਪ ਜੀ ਦਾ ਨਾਮ ਤਾਂ ਫਿਰ ਚੇਤੇ ਹੀ ਨਹੀਂ ਆਵੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਘੁਮਾ ਕੇ ਅਰਥ ਉਧਰ ਨੂੰ ਉਹਨੂੰ ਸਮਝਾਇਆ ਕਿ ਮਤਾਂ ਕਿਤੇ ਦੇਖ ਕੇ ਚੀਜ਼ਾਂ ਭੁੱਲ ਜਾਈਏ, ਫਿਰ ਆਪਾਂ ਨੂੰ ਸਮਝਾਉਂਦੇ ਨੇ। ਕਲਯੁਗ ਦੇ ਸਮੇਂ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਭਾਵੇਂ ਕੁਛ ਵੀ ਕਰ ਲਓ ਤੁਸੀਂ, ਲੋਕਾਂ ਕੋਲ ਕਿੰਨਾ ਹੀ ਪੈਸਾ ਹੋ ਜਾਵੇ, ਧਨ ਦੌਲਤ ਪਦਾਰਥ ਹੋ ਜਾਵੇ, ਪਰ ਇਹਨਾਂ ਚੀਜ਼ਾਂ ਨੂੰ ਦੇਖ ਕੇ ਮਨੋਰੰਜਨ ਕੀ ਮਾਇਆ, ਇਹ ਮਨੋਰੰਜਨ ਦੀ ਮਾਇਆ ਮਨ ਨੂੰ ਪ੍ਰਸੰਨ ਕਰਨ ਲਈ ਹੁੰਦੀ, ਬਸ ਫਿਰ ਕੀ ਹੋਜੂਗਾ ਜੇ ਮੇਰੇ ਕੋਲ ਬਹੁਤ ਕੁਛ ਕਹਿੰਦੇ ਹੋਵੇ। ਜੇ ਧਰਤੀ ਸਭ ਕੰਚਨ ਕਰ ਦੀਜੈ, ਚੌਥੇ ਪਾਤਸ਼ਾਹ ਕਹਿੰਦੇ ਸਾਰੀ ਧਰਤੀ ਹੋਈ ਸੋਨੇ ਦੀ ਬਣਾ ਦਿਓ, ਵਿਣ ਨਾਵੈ ਹੋਰ ਨਾ ਪਾਇਆ। ਕਹਿੰਦੇ ਮੈਨੂੰ ਨਾਮ ਤੋਂ ਬਿਨਾਂ ਨਹੀਂ ਪਾਉਂਦਾ, ਮੈਂ ਨਹੀਂ, ਮੈਂ ਧਰਤੀ ਧੁਰਤੀ ਕੀ ਕਰਨੀ ਸੋਨੇ ਦੀ, ਇਹਨੇ ਕਿਹੜਾ ਨਾਲ ਜਾਣਾ, ਇਹ ਤਾਂ ਇੱਕ ਦਿਖਾਵਾ ਹੈ ਸਾਰਾ ਹੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਪਰਮੇਸ਼ਰ ਵੱਲ ਹੀ ਰਹਿੰਦਾ, ਭਾਵੇਂ ਕਲਯੁਗ ਨਾਲ ਸੰਵਾਦ ਹੋਇਆ। ਸਤਿਗੁਰੂ ਕਹਿੰਦੇ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਹੇ ਵਾਹਿਗੁਰੂ ਮਤਾਂ ਕਿਤੇ ਮੈਂ ਦੇਖ ਕੇ ਭੁੱਲ ਜਾਵਾਂ ਇਹ ਸਾਰਾ ਕੁਛ, ਕਿ ਤੇਰਾ ਨਾਮ ਹੀ ਭੁੱਲ ਜਾਵੇ, ਤੇਰਾ ਨਾਮ ਮੈਨੂੰ ਚੇਤੇ ਹੀ ਨਾ ਆਵੇ। ਕਹਿੰਦੇ ਕਲਯੁਗ ਦੇਖੀ ਕਿਤੇ ਇਹਨਾਂ ਚੀਜ਼ਾਂ ਵਿੱਚ ਲੱਗ ਕੇ, ਜਾਂ ਹੇ ਸੰਸਾਰ ਦੇ ਲੋਕੋ, ਇਹ ਸਾਧ ਸੰਗਤ, ਮਤਾਂ ਕਿਤੇ ਆਪਾਂ ਭੁੱਲ ਜਾਈਏ ਇਹਨਾਂ ਚੀਜ਼ਾਂ ਨੂੰ ਦੇਖ ਕੇ ਪਰਮਾਤਮਾ ਦਾ ਨਾਮ। ਹਰ ਬਿਨ ਜੀਓ ਜਲ ਬਲ ਜਾਓ, ਵਾਹਿਗੁਰੂ ਨਾਮ ਜਪੇ ਤੋਂ ਬਿਨਾਂ ਇਹ ਜਿਹੜਾ ਜਲ ਬਲ ਜਾਓ ਤੋਂ ਭਾਵ ਨਿਸਫਲ ਹੀ ਜਾ ਰਿਹਾ। ਜਲ ਬਲ ਇਹ ਭਾਵ ਜਿਵੇਂ ਕੋਲਾ ਹੋ ਜਾਂਦਾ ਲੱਕੜ ਦਾ, ਕਹਿੰਦੇ ਇਸੇ ਤਰ੍ਹਾਂ ਮਨੁੱਖ ਇਹਨਾਂ ਚੀਜ਼ਾਂ ਵਿੱਚ ਫਸ ਕੇ, ਸੜ ਬਲ ਕੇ, ਜਲ ਬਲ ਕੇ, ਸੋ ਸਰਪ ਜੈਸੇ ਅਰਜਾਰੀ, ਜਿਵੇਂ ਸੱਪ ਦੀ ਉਮਰ ਲੰਘ ਜਾਂਦੀ ਹੈ ਨਾ ਜਲ ਬਲ ਕੇ, ਐਵੇਂ ਹੀ ਇਸੇ ਤਰ੍ਹਾਂ ਮਨੁੱਖ ਦੀ ਉਮਰ ਜਲ ਬਲ ਕੇ ਕੋਲਾ ਹੋ ਜਾਂਦੀ, ਮਨੁੱਖ ਦੀ ਸਾਰੀ ਉਮਰ ਇਹਨਾਂ ਵਿਕਾਰਾਂ ਵਿੱਚ, ਇਹਨਾਂ ਚੀਜ਼ਾਂ ਵਿੱਚ ਲੰਘ ਜਾਂਦੀ ਹੈ ਔਰ ਅੰਤ ਨੂੰ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ। ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਂ, ਕਹਿੰਦੇ ਮੈਂ ਆਪਣੇ ਗੁਰਾਂ ਤੋਂ ਅਕਾਲ ਪੁਰਖ ਵਾਹਿਗੁਰੂ ਤੋਂ ਪੁੱਛ ਕੇ ਨਿਸ਼ਚਾ ਕਰ ਲਿਆ ਕਿ ਨਾਮ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ। ਕਹਿਣ ਲੱਗਿਆ ਫਿਰ ਮਹਾਰਾਜ ਸੱਚੇ ਪਾਤਸ਼ਾਹ, ਜੇ ਉਹ ਨਹੀਂ ਪਸੰਦ ਤਾਂ ਤੁਹਾਨੂੰ ਮੈਂ ਖੁੱਲ੍ਹੀ ਜ਼ਮੀਨ ਉੱਪਰ ਥੜਾ ਬਣਵਾ ਕੇ ਉੱਤੇ ਪਲੰਘ ਵਿਛਾੜਨਾ, ਉਹਦੇ ਉੱਤੇ ਸਮਾਧੀਆਂ ਲਾਇਆ ਕਰੋ। ਸਤਿਗੁਰੂ ਕਹਿਣ ਲੱਗੇ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਘ ਲਾਲ ਜੜਾਓ, ਕਹਿੰਦੇ ਚਾਹੇ ਸੋਨੇ ਦੀ ਧਰਤੀ ਹੋਵੇ ਤੇ ਹੀਰਿਆਂ ਲਾਲਾਂ ਨਾਲ ਜੜਤਕਾਰੀ ਕੀਤੀ ਹੋਵੇ, ਉਹਦੇ ਉੱਤੇ ਧਰਤੀ ਉੱਤੇ ਜੋ ਪਲੰਘ ਹੈ ਚਾਹੇ ਉਹ ਵੀ ਲਾਲਾਂ ਨਾਲ ਜੜਤਕਾਰੀ ਕੀਤੀ ਹੋਵੇ। ਕਲਯੁਗ ਜੇ ਇੰਨਾ ਕੁਛ ਵੀ ਤੂੰ ਕਹਿ ਦੇ ਮੈਂ ਤੈਨੂੰ ਜੜਾ ਕੇ ਤੁਹਾਨੂੰ ਜੀ ਭੇਟਾ ਕਰਾਂ, ਔਰ ਫਿਰ ਨਾਲ ਤੂੰ ਇਹ ਵੀ ਕਹੇ ਸੰਸਾਰੀ ਬੰਦਿਆਂ ਵਾਂਗੂ ਸਾਨੂੰ ਉਲਝਾਉਣ ਲਈ, ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਸਾਓ, ਕਿ ਉਸ ਪਲੰਘ ਉੱਤੇ ਮੋਹਣੀ ਇਸਤਰੀ ਐਸੀ ਹੋਵੇ ਜਿਸ ਦੇ ਮੁੱਖ ਦੀ ਸੋਹਾ ਸੋਭਾ ਜਿਹੜੀ ਹੈ ਉਹ ਮਣੀ ਵਾਂਗੂ ਚਮਕਦੀ ਹੋਵੇ ਅਤੇ ਰੰਗ ਪ੍ਰੇਮ ਨੂੰ ਵਧਾਉਣ ਵਾਲੇ ਪਸਾਓ ਜਿਹੜੇ ਹਾਵ ਭਾਵ ਕਰੇ। ਸੋ ਇਸ ਕਰਕੇ ਉਹਦੇ ਮੁੱਖ ਉੱਤੇ ਗਹਿਣੇ ਅਤੇ ਉਹਨਾਂ ਵਿੱਚ ਮਣੀਆਂ ਸ਼ੋਭਦੀਆਂ ਹੋਣ ਅਤੇ ਰੰਗਾਂ ਰੰਗਾਂ ਦੇ ਪਸਾਰੇ ਪਸਾਰਨ, ਰੰਗਾਂ ਰੰਗਾਂ ਦੇ ਚਾਹੇ ਉਹ ਪੁਸ਼ਾਕਾਂ ਵੀ ਪਹਿਰਨਾ ਕਰੇ। ਪਰ ਮੈਂ ਤਾਂ ਇਹੀ ਵਾਹਿਗੁਰੂ ਅੱਗੇ ਬੇਨਤੀ ਕਰੂੰਗਾ ਕਿ ਇਹਦੇ ਨਾਲੋਂ ਤਾਂ ਮੈਂ ਉਈ ਚੰਗਾ, ਇਹਨਾਂ ਪਦਾਰਥਾਂ ਦੀ ਲੋੜ ਨਹੀਂ। ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾ। ਇਹ ਸ਼ੁਭ ਮਤੀ ਤੋਂ ਭੁੱਲੇ ਹੋਏ ਕਲਯੁਗ, ਤੂੰ ਤਾਂ ਕਹਿੰਦਾ ਕਿ ਇਹਨਾਂ ਪਦਾਰਥਾਂ ਵੱਲ ਦੇਖ ਕੇ ਜੀ ਬੜਾ ਆਨੰਦ ਆਉਂਦਾ ਜੀ, ਬੜਾ ਐਸਾ ਹੁੰਦਾ, ਪਰ ਅਸੀਂ ਕਹਿੰਦੇ ਇਹਨਾਂ ਪਦਾਰਥਾਂ ਵੱਲ ਵੇਖਣ ਕਰਕੇ ਵਾਹਿਗੁਰੂ ਤਾਂ ਭੁੱਲ ਜਾਂਦਾ ਨਾ ਬੰਦੇ ਨੂੰ। ਇਹ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਮਾਇਆਵੀ ਨੇ, ਮਾਇਆਵੀ ਚੀਜ਼ ਦੇਖ ਕੇ ਇਕਦਮ ਨਾਮ ਭੁੱਲ ਜਾਂਦਾ। ਚੰਗਾ ਭਲਾ ਬੰਦਾ ਨਾਮ ਜਪਦਾ, ਜੇ ਕਿਤੇ ਪੈਸਾ ਧਰਤੀ 'ਤੇ ਡਿੱਗ ਕੇ ਨਕਤੀ ਕੋ ਠੰ ਗੰ ਬਾਡਾ ਡੂੰ ਕਿਨੇ ਵਿਵੇਕੀ ਕਾਟੀ ਤੂੰ। ਜਦੋਂ ਧਰਤੀ 'ਤੇ ਪੈਸਾ ਡਿੱਗਦਾ ਠੰ ਦੀ ਆਵਾਜ਼ ਆਉਂਦੀ, ਚੰਗਾ ਭਲਾ ਸਮਾਧੀ ਜੋੜੇ ਹੋਏ ਵੀ ਉੱਖੜ ਜਾਂਦੀ। ਕਿੱਥੇ ਡਿੱਗੇ ਪੈਸੇ? ਪੈਸਿਆਂ 'ਚ ਧਿਆਨ ਚਲਿਆ ਜਾਂਦਾ ਬੰਦੇ ਦਾ। ਮਹਾਰਾਜ ਕਹਿੰਦੇ ਜਿਹੜੀਆਂ ਚੀਜ਼ਾਂ ਤੂੰ ਕਹਿਣਾ ਮੋਤੀ ਹੀਰੇ ਜਵਾਹਰਾਤ ਖੁਸ਼ਬੂਆਂ ਇਸਤਰੀਆਂ ਜੇ ਵੋ, ਇਹਨਾਂ ਨੂੰ ਦੇਖ ਕੇ ਕਿਤੇ ਨਾਮ ਚੇਤੇ ਆਉਂਦਾ? ਮੈਨੂੰ ਤਾਂ ਉਹ ਗੱਲ ਦੱਸ ਜਿਹਦਾ ਨਾਮ ਚੇਤੇ ਆਵੇ। ਇਹਨਾਂ ਨਾਲ ਤਾਂ ਨਾਮ ਭੁੱਲਦਾ ਹੈ, ਇਸ ਕਰਕੇ ਤੇਰਾ ਕਲਯੁਗਾ ਨਾਮ ਮਾਤਰ ਵੀ ਸਾਨੂੰ ਚੇਤੇ ਨਾ ਆਵੇ। ਨਾ ਤਾਂ ਤੇਰਾ ਨਾਮ ਚੇਤੇ, ਨਾ ਤਾਂ ਸਾਨੂੰ ਚੀਜ਼ਾਂ ਚਾਹੀਦੀਆਂ। ਅਸੀਂ ਤਾਂ ਕਹਿੰਦੇ ਵਾਹਿਗੁਰੂ ਮਤਾ ਇਹਨਾਂ ਪਦਾਰਥਾਂ ਨੂੰ ਵੇਖ ਕੇ ਭੁੱਲ ਜਾਈਏ, ਕਿਉਂਕਿ ਭੁੱਲੇ ਹੋਏ ਨੂੰ ਫਿਰ ਆਪਦਾ ਨਾਮ ਹੋਰ ਭੁੱਲ ਜਾਂਦਾ। ਜਿਹੜਾ ਮਨੁੱਖ ਪਹਿਲਾਂ ਹੀ ਨਾਮ ਨੂੰ ਭੁੱਲਿਆ ਹੋਇਆ, ਜੇ ਉਹਦੇ ਹੱਥ ਵਿੱਚ ਸੋਨਾ ਹੀਰੇ ਮੋਤੀ ਜਵਾਹਰਾਤ ਗਲ 'ਚ ਪਾਏ ਆ, ਉਹ ਤਾਂ ਉੱਧਰ ਹੀ ਦੇਖਦਾ ਰਹਿੰਦਾ, ਮਨੋਰੰਜਨ ਕੀ ਮਾਇਆ। ਇਹ ਕੁਦਰਤੀ ਗੱਲ ਹੈ, ਜੇ ਜੇਬ ਵਿੱਚ ਪੈਸੇ ਜ਼ਿਆਦਾ ਹੋਣ ਬੰਦਾ ਧਿਆਨ ਉੱਥੇ ਪੈਸੇ ਮੇਰੇ ਕੋਲ ਪੈਸੇ ਆ, ਹੱਥ ਵਿੱਚ ਹੀਰੇ ਦੀ ਅੰਗੂਠੀ ਪਾਈ ਆ ਤਾਂ ਉਹੀ ਵਾਰ ਵਾਰ ਦੇਖਦਾ ਮੇਰੀ ਹੀਰੇ ਦੀ ਅੰਗੂਠੀ, ਮੇਰੇ ਕੋਲ ਇੰਨੇ ਮੋਤੀ ਲੱਗੇ ਹੋਏ ਨੇ। ਇਹ ਚੀਜ਼ਾਂ ਜਿਹੜੀਆਂ ਨੇ ਪਰਮੇਸ਼ਰ ਨਾਲੋਂ ਤੋੜਦੀਆਂ ਹੀ ਨੇ ਸਾਰੀਆਂ ਚੀਜ਼ਾਂ। ਇਸੇ ਕਰਕੇ ਰੱਬ ਦੇ ਪਿਆਰੇ ਸੁਭਾਵ ਸਾਦਾ ਰੱਖਦੇ ਨੇ। ਮਹਾਰਾਜ ਕਹਿੰਦੇ ਰੱਖ ਗਰੀਬੀ ਵੇਸ, ਭਗਤਾਂ ਦਾ ਵੇਸ ਤਾਂਹੀਓ ਐਸਾ ਸਾਦਗੀ ਜੇ ਵਾਲਾ ਹੁੰਦਾ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤੇ ਹੁਣ ਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਚੀਜ਼ਾਂ ਤੇਰੀਆਂ ਨਹੀਂ ਚਾਹੀਦੀਆਂ। ਕਲਯੁਗ ਕਹਿਣ ਲੱਗਿਆ ਅੱਛਾ ਚਲੋ ਇਹ ਨਹੀਂ ਤਾਂ ਫਿਰ ਰਿੱਧੀਆਂ ਸਿੱਧੀਆਂ ਲੈ ਲਓ ਮੇਰੇ ਕੋਲੋਂ। ਫਕਰ ਫਕੀਰ ਹੋ, ਲੋਕੀ ਤਾਂ ਚਰਨੀ ਪੈਂਦੇ ਆ ਨਾ ਆ ਕੇ, ਕਿਸੇ ਨੂੰ ਮੁੰਡਾ ਦੇਤਾ, ਕਿਸੇ ਦੀ ਮੱਝ ਨਹੀਂ ਮਿਲਦੀ, ਕਿਸੇ ਦਾ ਕਿਸੇ ਨੂੰ ਨੌਕਰੀ ਦਵਾਤੀ, ਕਿਸੇ ਨੂੰ ਉਹ ਕੰਮ ਕਰਾਤਾ, ਕਿਸੇ ਨੂੰ ਅੰਤਰਜਾਮਤਾ ਨਾਲ ਕੋਈ ਗੱਲ ਦੱਸਤੀ, 9 ਨਿੱਧੀਆਂ 18 ਸਿੱਧੀਆਂ ਰਿੱਧੀਆਂ ਸਭ ਦੇ ਦਿੰਦਾ ਤੁਹਾਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਕੀ ਹੋਜੂ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ। ਕਹਿੰਦੇ ਚਾਹੇ ਸਿੱਧ ਹੋ ਕੇ ਸਿੱਧੀਆਂ ਨੂੰ ਬੁਲਾ ਲਵਾਂ। ਸਿੱਧੀ ਦਾ ਰੂਪ ਜੋ ਦੱਸਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਿ ਇਹ ਬਹੁਤ ਕੁਛ ਹੁੰਦੀਆਂ, ਅੱਗੇ ਆਪ ਹੀ ਦੱਸਣਗੇ ਮਹਾਰਾਜ। ਅਤੇ ਰਿੱਧੀਆਂ ਨੂੰ ਵੀ ਆਖਾਂ ਤੁਸੀਂ ਵੀ ਸਾਡੇ ਪਾਸ ਆ ਜਾਓ, ਉਹ ਵੀ ਆਉਣ ਤੋਂ ਇਨਕਾਰ ਨਾ ਕਰਨ। ਰਿੱਧ ਆਖਾਂ ਆਓ, ਆਜੋ ਭਾਈ। ਰਿੱਧੀਆਂ ਸਿੱਧੀਆਂ ਮਹਾਰਾਜ ਕਈਆਂ ਜੀ ਹੁੰਦੀਆਂ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੈ ਪਾਓ। ਕਹਿੰਦੇ ਗੁਪਤ ਜਗ੍ਹਾ ਤੇ ਪ੍ਰਗਟ ਹੋ ਕੇ ਬੈਠ ਜਾਵਾਂ ਅਤੇ ਪ੍ਰਗਟ ਜਗ੍ਹਾ ਤੋਂ ਗੁਪਤ ਹੋ ਜਾਵਾਂ, ਇਹ ਸਿੱਧੀ ਦਾ ਰੂਪ ਹੈ। ਬੈਠੇ ਬੈਠੇ ਦੇਖਣੋਂ ਹਟ ਜਾਣਾ, ਬੈਠੇ ਬੈਠੇ ਕੱਦ ਲੰਬਾ ਸਾਰਾ ਬਣਾ ਦੇਣਾ, ਇਕਦਮ ਛੋਟੇ ਬਣ ਜਾਣਾ, ਇਕਦਮ ਗੁਪਤ ਹੋ ਜਾਣਾ। 18 ਚੀਜ਼ਾਂ ਨੇ ਸਾਰੀਆਂ, 18 ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ। ਇਹਨਾਂ ਦੇ ਆਕਾਰ, ਇਹ ਸਾਰੀਆਂ ਅੰਤਰਜਾਮਤਾ ਵੀ ਰਿੱਧੀ ਸਿੱਧੀ ਹੁੰਦੀ ਅਸਲ ਵਿੱਚ। ਇੱਥੋਂ ਬੈਠਿਆਂ ਦੇਖ ਲੈਣਾ ਕਿੱਥੇ ਕੀ ਹੋ ਰਿਹਾ, ਇਹ ਵੀ ਸਿੱਧੀ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਅਤੇ ਇੱਕ ਸੇਰ ਆਟਾ ਹੋਵੇ ਤੇ ਹਜ਼ਾਰ ਆਦਮੀ ਨੂੰ ਰੋਟੀ ਖਵਾ ਦੇਣੀ, ਇਹ ਰਿੱਧੀ ਹੈ। ਤੇ ਇਸੇ ਪ੍ਰਕਾਰ ਨਿੱਧੀ ਹੁੰਦੀ, ਉਹ ਪਹਿਲਾਂ ਕਹੀ ਆਇਆ ਕਲਯੁਗ, ਨਿੱਧੀ ਹੁੰਦੀ ਹੈ ਸੋਨਾ ਹੀਰੇ ਚਾਂਦੀ ਆ ਮੋਤੀ ਸਭ, ਇਹ ਰਿੱਧੀਆਂ ਸਿੱਧੀਆਂ ਨਿੱਧੀਆਂ ਚਾਰੇ ਚੀਜ਼ਾਂ ਤਿੰਨੇ ਇਕੱਠੀਆਂ ਕਰਤੀਆਂ। ਇਸ ਤਰ੍ਹਾਂ ਦਾ ਕੌਤ ਵੇਖ ਕੇ ਚਾਹੇ ਸਾਰੀ ਦੁਨੀਆਂ ਸਾਰੇ ਲੋਕ ਮਹਾਰਾਜ ਕਹਿੰਦੇ ਮੇਰੇ ਨਾਲ ਪ੍ਰੇਮ ਰੱਖਣ, ਦੁਨੀਆਂ ਚਰਨੀ ਪੈ ਜੇ, ਵੀ ਬੜੇ ਮਹਾਂਪੁਰਖ ਪਹੁੰਚੇ ਹੋਏ ਨੇ, ਮਹਾਰਾਜ ਕਹਿੰਦੇ ਫੇਰ ਕੀ ਹੋਜੂਗਾ। ਮਤ ਦੇਖ ਭੂਲਾਂ ਵੀ ਸਰੈ ਤੇਰਾ ਚੇਤਨ ਆਵੈ ਨਾ। ਉਹ ਕਹਿੰਦੇ ਪਰੇ ਰੱਖ ਆਪਣੀਆਂ ਇਹ ਰਿੱਧੀਆਂ ਸਿੱਧੀਆਂ ਨਿੱਧੀਆਂ, ਇਹ ਕੀ ਚੀਜ਼ ਆ? ਅਸਰ ਰੱਬ ਨੂੰ ਭੁਲਾਉਣ ਲਈ ਮਾਇਆ ਪਾਈ ਹੋਈ ਆ ਉਹਨੇ। ਕਹਿੰਦੇ ਫਿਰ ਕੀ ਹੋਜੂਗਾ ਜੇ ਲੋਕੀ ਪੈਰੀ ਵੀ ਪੈ ਜਾਣਗੇ, ਲੋਕਾਂ ਨੂੰ ਕੋਈ ਦੇ ਵੀ ਦਊਗਾ, ਕੋਈ ਰਿੱਧੀਆਂ ਸਿੱਧੀਆਂ ਨਾਲ ਕੋਈ ਅੰਤਰ ਜਾਮਤਾ ਦਿਖਾ ਦਊ, ਕੋਈ ਗੁਪਤ ਹੋਜੂ, ਕੋਈ ਛੋਟਾ ਵੱਡਾ ਹੋਜੂ, ਫਿਰ ਕੀ ਹੋਜੂ? ਜੇਬ 'ਚ ਹੱਥ ਪਾ ਕੇ ਹੀਰੇ ਕੱਢ ਦੂਗਾ, ਔਰ ਜੇ ਕੋਈ ਇੱਕ ਕਿਲੋ ਜਲੇਬੀਆਂ ਲੈ ਕੇ ਲੱਖ ਬੰਦੇ ਨੂੰ ਵਰਤਾ ਵੀ ਦਊ, ਫਿਰ ਕੀ ਹੋਜੂ? ਮਨ ਤਾਂ ਨਹੀਂ ਟਿਕਣਾ, ਵਡਿਆਈ 'ਚ ਮਾਰਿਆ ਗਿਆ ਨਾ ਮਨ। ਇਸ ਕਰਕੇ ਅਸੀਂ ਤਾਂ ਵਾਹਿਗੁਰੂ ਨੂੰ ਹੀ ਕਹਿੰਦੇ ਹਾਂ, ਇਹ ਵਾਹਿਗੁਰੂ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾ। ਹੇ ਪ੍ਰਮਾਤਮਾ ਕਿਰਪਾ ਕਰ ਕੇ ਤੇ ਹੋਰ ਹੀ ਮੈਂ ਭੁੱਲ ਜਾਵਾਂ ਰਿੱਧੀਆਂ ਸਿੱਧੀਆਂ ਨੂੰ ਦੇਖ ਕੇ। ਰਿੱਧ ਸਿੱਧ ਅਵਰਾ ਸਾਧ, ਇਹ ਤਾਂ ਹੋਰਨਾਂ ਲੋਕਾਂ ਦਾ ਹੀ ਸਵਾਦ ਹੈ, ਅਸੀਂ ਰਿੱਧੀਆਂ ਸਿੱਧੀਆਂ ਦੇ ਵਿੱਚ ਨਹੀਂ ਫਸਦੇ ਹਾਂ। ਫਿਰ ਕਲਯੁਗ ਨੇ ਬੇਨਤੀ ਕੀਤੀ, ਮਹਾਰਾਜ ਚਲੋ ਇਹ ਨਹੀਂ ਲੈਣਾ, ਫਿਰ ਇਉਂ ਕਰੋ, ਤੁਸੀਂ ਜਿੱਥੇ ਕਹੋ ਤੁਹਾਨੂੰ ਮੈਂ ਰਾਜ ਦੇ ਦਿੰਦਾ, ਵੱਡਾ ਸਾਰਾ ਰਾਜੇ ਬਣੋ, ਫੌਜਾਂ ਦੇ ਮਾਲਕ ਬਣੋ, ਆਰਾਮ ਨਾਲ ਜ਼ਿੰਦਗੀ ਬਤੀਤ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਤਾਂ ਇੱਕ ਰਾਜ ਕਹਿਣਾ ਨਾ ਛੋਟਾ ਜਿਹਾ, ਸਾਰੀ ਧਰਤੀ ਦਾ ਵੀ ਰਾਜ ਕੋਈ ਦੇਵੇ ਨਾ ਸਾਨੂੰ, ਫੇਰ ਵੀ ਨਾ ਅਸੀਂ ਲਈਏ। ਸੁਲਤਾਨ ਹੋਵਾਂ ਮੇਲ ਲਸਕਰ ਤਖ਼ਤ ਰਾਖਾਂ ਪਾਓ, ਕਹਿੰਦੇ ਚੱਕਰਵਰਤੀ ਬਾਦਸ਼ਾਹ ਵੀ ਹੋ ਜਾਵਾਂ ਤੇ ਚਾਰ ਪ੍ਰਕਾਰ ਦੀ ਸੈਨਾ ਵੀ ਰੱਖ ਲਵਾਂ, ਪੈਦਲ ਫੌਜ, ਹਾਥੀਆਂ ਵਾਲੀ ਫੌਜ, ਘੋੜਿਆਂ ਵਾਲੀ ਫੌਜ, ਇਸੇ ਪ੍ਰਕਾਰ ਜਿਹੜੀਆਂ ਸਾਰੇ ਪ੍ਰਕਾਰ ਦੀਆਂ ਫੌਜਾਂ ਰੱਖ ਕਰਕੇ ਰਥਾਂ ਵਾਲੀ ਫੌਜ, ਰਾਜ ਤਖ਼ਤ ਉੱਤੇ ਅਜਿਹਾ ਪੈਰ ਰੱਖਾਂ ਕੋਈ ਦੁਸ਼ਮਣ ਮੇਰੇ ਮੂਹਰੇ ਉੱਠੇ ਹੀ ਨਾ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਕਹਿੰਦੇ ਚਾਹੇ ਆਪਣੇ ਹੁਕਮ ਨਾਲ ਮੈਂ ਜਗਤ ਦੀਆਂ ਸਾਰੀਆਂ ਚੀਜ਼ਾਂ ਹਾਸਲ ਕਰ ਲਵਾਂ, ਪ੍ਰਾਪਤ ਕਰ ਲਵਾਂ, ਘਰ ਬੈਠੇ ਹੀ ਹੁਕਮ ਕਰਕੇ ਚਾਹੇ ਸਾਰੇ ਪਦਾਰਥ ਹਾਸਲ ਕਰ ਲਵਾਂ, ਪਰ ਮਹਾਰਾਜ ਕਹਿੰਦੇ ਇਹ ਰਾਜ ਭਾਗ ਸਾਰੇ ਪਦਾਰਥ ਵਾਓ ਹੁੰਦੀ ਹਵਾ ਦੇ ਬੁੱਲੇ ਵਾਂਗੂ ਨਾਸਵੰਤ ਹੈ, ਵਿਅਰਥ ਹੈ, ਇਸ ਲਈ ਮੈਂ ਇਹਨਾਂ ਨੂੰ ਨਹੀਂ ਚਾਹੁੰਦਾ। ਕਹਿੰਦੇ ਤੁਸੀਂ ਕੀ ਚਾਹੁੰਦੇ ਹੋ? ਕਹਿੰਦੇ ਮੈਂ ਤਾਂ ਰੱਬ ਅੱਗੇ ਇਹੀ ਅਰਦਾਸ ਕਰਦਾ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾ। ਮਹਾਰਾਜ ਕਹਿੰਦੇ ਅਸੀਂ ਤਾਂ ਇਹ ਕਹਿੰਦੇ ਵਾਹਿਗੁਰੂ ਮਤਾਂ ਕਿਤੇ ਮੈਂ ਦੇਖ ਕੇ ਭੁੱਲ ਜਾਵਾਂ, ਕਿਤੇ ਹੋਰ ਮੈਨੂੰ ਨਾਮ ਹੀ ਨਾ ਚੇਤੇ ਆਵੇ ਕਿਤੇ, ਇਹ ਨਹੀਂ ਮੈਨੂੰ ਚਾਹੀਦਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਛ ਵੀ ਨਾ ਪ੍ਰਵਾਨ ਕੀਤਾ, ਕਲਯੁਗ ਕਹਿੰਦਾ ਧੰਨ ਹੋ ਧੰਨ ਸੱਚੇ ਪਾਤਸ਼ਾਹ, ਮੇਰੇ ਮੂਹਰੇ ਤਾਂ ਕੋਈ ਅੜਦਾ ਹੀ ਨਹੀਂ, ਮੈਂ ਤਾਂ ਮਾੜੀ ਥੋੜੇ ਪੈਸੇ ਨਾਲ ਦੁਨੀਆਂ ਨੂੰ ਐਂ ਘੁਮਾ ਦਿੰਦਾ, ਪਰਮਾਤਮਾ ਤੁਹਾਡੇ ਨਾਲੋਂ ਤੋੜ ਦਿੰਦਾ, ਬਾਹਲਾ ਕੋਈ ਹੋਊਗਾ ਉਹਨੂੰ ਰਾਜ ਦੇ ਦਿੰਦਾ, ਹੋਰ ਕੋਈ ਤਿੜਫਿੜ ਕਰਦਾ ਉਹਨੂੰ ਫਿਰ ਆ ਮੋਹਣੀ ਮੁੱਖਮਣੀ ਕਰ ਦਿੰਦਾ, ਜੇ ਹੋਰ ਕੋਈ ਜ਼ਿਆਦਾ ਉਹਨੂੰ ਰਿੱਧੀਆਂ ਸਿੱਧੀਆਂ ਦੇ ਕੇ ਟਾਲ ਦਿੰਦਾ, ਮੇਰੇ ਕੋਲ ਤਾਂ ਸ਼ਕਤੀ ਇੰਨੀ, ਮੈਂ ਸਾਰੀ ਦੁਨੀਆਂ ਨੂੰ ਤੁਹਾਡੇ ਨਾਮ ਤੋਂ ਤੋੜਿਆ ਹੋਇਆ। ਪਰ ਧੰਨ ਗੁਰੂ ਨਾਨਕ ਸਾਹਿਬ ਦੇ ਮੂਹਰੇ ਤੋਂ ਲੰਮਾ ਹੀ ਪੈ ਗਿਆ, ਸੱਚੇ ਪਾਤਸ਼ਾਹ ਹੁਣ ਮੈਨੂੰ ਮਾਫ਼ ਕਰ ਦਿਓ, ਫਿਰ ਮੈਂ ਤੁਹਾਨੂੰ ਇਉਂ ਸਮਝਿਆ ਸੀ ਕਿ ਤੁਸੀਂ ਮੇਰੇ ਵਸ 'ਚ ਹੋ ਜਾਓਗੇ, ਤੁਸੀਂ ਅਵਤਾਰ ਹੋ ਕਲਯੁਗ ਦਾ। ਮਹਾਰਾਜ ਸੱਚੇ ਪਾਤਸ਼ਾਹ ਹੁਣ ਮੈਨੂੰ ਇਉਂ ਕਰੋ ਵੀ ਹੁਕਮ ਕਰੋ ਵੀ ਮੈਂ ਕੀ ਕਰਿਆ ਕਰਾਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਅਜਿੱਤ ਸਮਝ ਕੇ ਫਿਰ ਨਾ ਕੋਈ ਵੀ ਭੇਟਾ ਜਦ ਮਹਾਰਾਜ ਨੇ ਨਾ ਲਈ, ਕਹਿੰਦਾ ਮਹਾਰਾਜ ਅਸਲ ਵਿੱਚ ਮੈਂ ਚਾਹੁੰਦਾ ਸੀ ਤੁਸੀਂ ਮੈਥੋਂ ਕੁਛ ਭੇਟਾ ਲੈ ਲੈਂਦੇ, ਮੇਰੇ ਸਮੇਂ 'ਚ ਪਾਪ ਬਹੁਤ ਹੋਣੇ ਆ ਅਤੇ ਮੈਂ ਬਖਸ਼ਿਆ ਜਾਂਦਾ ਜੇ ਤੁਸੀਂ ਭੇਟਾ ਲੈ ਲੈਂਦੇ। ਮਹਾਰਾਜ ਸੱਚੇ ਪਾਤਸ਼ਾਹ ਫਿਰ ਮੈਂ ਭੇਟਾ ਕੀ ਦਊਂਗਾ ਅਤੇ ਮੇਰਾ ਉਧਾਰ ਕਿਵੇਂ ਹੋਵੇਗਾ? ਸਤਿਗੁਰੂ ਕਹਿੰਦੇ ਤੂੰ ਫਿਰ ਭੇਟਾ ਜੇ ਦੇਣੀ ਆ ਤਾਂ ਇੱਕ ਕੰਮ ਕਰੀ, ਫਿਰ ਇਹ ਸਾਡਾ ਬਚਨ ਮੰਨ ਲਈ ਵੀ ਸਤਸੰਗਤ ਵਿੱਚ ਜਾ ਕੇ ਸਾਡੇ ਸਿੱਖਾਂ ਨੂੰ ਕਦੇ ਦੁੱਖ ਨਾ ਦਈ, ਅੰਦਰ ਨਾ ਬਣੀ। ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਉਹ ਆਪ ਸਿੱਖਾਂ ਤੋਂ ਦੇ ਦਿੰਦੇ ਹੋ ਕਿ ਸਤਸੰਗਤ ਜ਼ਰੂਰ ਕਰਿਆ ਕਰੋ, ਸਤਸੰਗਤ ਤੋਂ ਬਿਨਾਂ ਉਧਾਰ ਨਹੀਂ ਹੁੰਦਾ, ਅਤੇ ਮੈਨੂੰ ਆਖਦੇ ਸਤਸੰਗਤ ਵਿੱਚ ਨਾ ਜਾਇਆ ਕਰ, ਇਹ ਕੀ ਗੱਲ? ਫਿਰ ਮੇਰਾ ਭਲਾ ਕਿਵੇਂ ਹੋਊਗਾ? ਫਿਰ ਮੇਰਾ ਉਧਾਰ ਕਿਵੇਂ ਹੋਊਗਾ? ਸ਼ਰਨ ਆਏ ਦੀ ਲਾਜ ਰੱਖੋ। ਮਹਾਰਾਜ ਕਹਿਣ ਲੱਗੇ ਅਰਦਾਸ ਹੋ ਜਾਣ ਪਿੱਛੋਂ ਜਦੋਂ ਕੜਾਹ ਪ੍ਰਸ਼ਾਦ ਵਰਤੇ ਉਦੋਂ ਦਰਸ਼ਨ ਕਰ ਲਿਆ ਕਰ, ਸੰਗਤ ਵੀ ਹੋ ਜਾਇਆ ਕਰੂ, ਥੋੜ੍ਹਾ ਬਹੁਤ ਉਦੋਂ ਤੇਰਾ ਆਉਣਾ ਹੋਵੇਗਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ, ਮੇਰੀ ਸੇਵਾ ਵੀ ਪ੍ਰਵਾਨ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਨਾ ਸਾਡੇ ਪਿਆਰਿਆਂ ਨੂੰ ਤੰਗ ਨਾ ਕਰੀ। ਫਿਰ ਕਹਿਣ ਲੱਗਿਆ ਅੱਛਾ ਮਹਾਰਾਜ, ਜਿਹੜੇ ਤੁਹਾਡੇ ਸਹੀ ਪਿਆਰੇ ਹੋਣਗੇ ਉਹਨਾਂ ਤਾਂ ਕਰਦਾ ਨਹੀਂ, ਪਰ ਕਈ ਐਸੇ ਵੀ ਹੋਣਗੇ ਜੇ ਧਰਮ ਦਾ ਚੋਲਾ ਪਾ ਕੇ ਪਖੰਡ ਕਰਿਆ ਕਰਨਗੇ ਅੰਦਰੋਂ ਹੋਰ ਬਾਹਰੋਂ ਹੋਰ, ਉਹਨਾਂ ਨੂੰ ਤਾਂ ਰਗੜਾ ਲਾ ਸਕਦਾ, ਕਹਿੰਦੇ ਹਾਂ ਉਹਨਾਂ ਨੂੰ ਤੂੰ ਜੋ ਮਰਜ਼ੀ ਕਹਿ। ਪਰ ਜਿਹੜੇ ਮੇਰੇ ਪਿਆਰੇ ਅੰਦਰੋਂ ਬਾਹਰੋਂ ਇੱਕ ਰੰਗ ਵਿੱਚ ਰੰਗੇ ਹੋਣਗੇ ਉਹਨਾਂ ਨੂੰ ਕਦੇ ਪਰੇਸ਼ਾਨ ਨਾ ਕਰੀਂ। ਬਸ ਇਹੀ ਤੇਰੀ ਭੇਟਾ ਕਿ ਸੰਗਤ ਨੂੰ ਕਦੇ ਤੰਗ ਨਾ ਕਰੀਂ ਸਾਡੀ ਨੂੰ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾ ਸ਼ਬਦ ਜਾਂ ਕਹਿ ਲਓ ਮਾਇਆ ਜਾਂ ਪਦਾਰਥ ਇਹਨਾਂ ਵੱਲੋਂ ਸਾਨੂੰ ਰੋਕਣ ਲਈ ਜਾਂ ਕਲਯੁੱਗ ਨੂੰ ਉਪਦੇਸ਼ ਦੇਣ ਲਈ ਮਹਾਰਾਜ ਨੇ ਕੀਤਾ। ਪੁਰਾਣੀ ਚੱਲੀ ਆਉਂਦੀ ਇਹ ਸਾਰੀ ਸਾਖੀ ਬੀਤੇ ਹੀ ਸਮੇਂ ਤੋਂ ਆ ਰਹੀ ਹੈ ਕਿ ਕਿਹੜਾ ਸ਼ਬਦ ਕਦੋਂ ਉਚਾਰਨ ਕੀਤਾ। ਸਧਾਰਨ ਵਿਅਕਤੀ ਦੀ ਸਮਝ ਤੋਂ ਪਰੇ ਆ, ਪਰ ਜਿਨ੍ਹਾਂ ਨੂੰ ਪੂਰਨ ਗਿਆਨ ਹੋ ਜਾਂਦਾ ਉਹ ਸਾਰਾ ਕੁਝ ਦੇਖ ਲੈਂਦੇ ਨੇ। ਇਸ ਪ੍ਰਕਾਰ ਮਹਾਰਾਜ ਨੇ ਇਹ ਪਹਿਲਾ ਸ਼ਬਦ ਉਚਾਰਨ ਕਰਕੇ ਹੁਣ ਅੱਗੇ ਬਖਸ਼ਿਸ਼ ਕਰ ਰਹੇ ਨੇ।